ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਆਣਾ। ਦਰਗਹਿ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਆਣਾ। ਦਰਗਹਿ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਏ, ਰਹਾਉ ਕਾਦੀ ਕੂੜ ਬੋਲ ਮਲ ਖਾਏ। ਬ੍ਰਾਹਮਣ ਨਾਵੈ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਏਕੋ ਜਾਣੈ। ਕਾਜੀ ਸੋ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੈ ਸਗਲੇ ਕੁਲ ਤਾਰੈ। ਦਾਨਸ ਬੰਦ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਹਿ ਕਾ ਨੀਸਾਨ। ਦਾਨਸ ਬੰਦ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਹਿ ਕਾ ਨੀਸਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਪਰਮ ਕਿਰਪਾਲੂ ਸਤਿਗੁਰੂ ਪਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਨਿੱਗੀ ਗੋਦ ਅੰਦਰ ਸੁਭਾਏ ਮਾਣ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਆਪ ਗੁਰਮੁਖ ਮਾਈ ਪਾਈ ਗੁਰਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਮੁਬਾਰਕ ਚਰਨ ਪਤ ਕਰਕੇ ਕਲਯੁਗ ਦੇ ਐਸੇ ਭਿਆਨਕ ਸਮੇਂ ਅੰਦਰ ਆਪਣੇ ਸਵਾਸਾਂ ਰੂਪੀ ਪੂੰਜੀ ਨੂੰ ਸਫਲਿਆਂ ਕੀਤਾ ਹੈ। ਸਤਸੰਗਤ ਦੀਆਂ ਪਾਵਨ ਘੜੀਆਂ ਪ੍ਰਾਪਤ ਕਰਕੇ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਦੀਦਾਰ ਕਰਕੇ ਆਪਣੇ ਜਨਮ ਨੂੰ ਸਫਲਾ ਕੀਤਾ ਹੈ। ਧੰਨ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰੇ ਕਿਰਪਾਲੂ ਪਰਮ ਪਿਤਾ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਸਾਡੇ ਕਲਯੁਗੀ ਜੀਵਾਂ ਦੇ ਆਧਾਰ ਹਿੱਤ ਪਵਿੱਤਰ ਅੰਮ੍ਰਿਤ ਬਾਣੀ ਜਿਸ ਬਾਬਤ ਆਪਾਂ ਪੜ੍ਹਦੇ ਹਾਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਐਸੀ ਅੰਮ੍ਰਿਤ ਬਾਣੀ ਦੇ ਪਵਿੱਤਰ ਹੁਕਮਨਾਮੇ ਸਾਨੂੰ ਬਖਸ਼ਿਸ਼ ਕਰਕੇ ਨਿਵਾਜਣਾ ਕੀਤਾ ਹੈ। ਸਾਧ ਸੰਗਤ ਜੀ ਜੋ ਅੱਜ ਦੇ ਦਿਹਾੜੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹ ਪਵਿੱਤਰ ਹੁਕਮਨਾਮੇ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਧੰਨ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਪਾਸ ਇੱਕ ਕਾਜੀ ਇੱਕ ਇਸ ਇੱਕ ਬ੍ਰਾਹਮਣ ਇੱਕ ਜੋਗੀ ਤਿੰਨੇ ਝਗੜਾ ਕਰਦੇ ਹੋਏ ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚੇ। ਸੋ ਕਾਜੀ ਕਹਿ ਰਿਹਾ ਹੈ ਕਿ ਮੇਰਾ ਧਰਮ ਵੱਡਾ ਹੈ। ਬ੍ਰਾਹਮਣ ਦੱਸਣ ਦਾ ਯਤਨ ਕਰ ਰਿਹਾ ਹੈ ਕਿ ਜਿਸ ਜਿਹੜੇ ਤਰੀਕੇ ਨਾਲ ਅਸੀਂ ਜੀਵਾਂ ਦਾ ਆਧਾਰ ਕਰਾਉਂਦੇ ਹਾਂ ਉਹੋ ਹੀ ਚੰਗਾ ਅਤੇ ਸਫਲਾ ਧਰਮ ਅਤੇ ਸ੍ਰੇਸ਼ਟ ਰਸਤਾ ਹੈ। ਸੋ ਜੋਗੀ ਕਹਿੰਦਾ ਨਹੀਂ, ਜਿਹੜਾ ਰਸਤਾ ਸਾਡੇ ਵਾਲਾ ਹੈ ਉਹ ਵਿਸ਼ੇਸ਼ ਅਤੇ ਸ੍ਰੇਸ਼ਟ ਹੈ। ਤਿੰਨੇ ਹੀ ਇਹ ਝਗੜਾ ਕਰਦੇ ਹੋਏ ਇਸ ਗੱਲ ਦੇ ਵਿੱਚ ਬਹਿਸ ਕਰਦੇ ਹੋਏ ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚੇ। ਧੰਨ ਗਰੀਬ ਨਿਵਾਸ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਹੀ ਨਿਰਣਾ ਕਰੋ। ਕਾਜੀ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਮੁਸਲਮਾਨ ਜਿਸ ਨੂੰ ਬਣਾ ਦਈਏ ਉਹ ਸਹਿਜੇ ਹੀ ਸੋ ਮਹਾਰਾਜ ਦੋਜਗ ਦੀ ਅੱਗ ਨੂੰ ਤਿਆਗ ਕਰਕੇ ਬਹਿਸਤ ਵਿੱਚ ਜਾ ਪਹੁੰਚਦਾ ਹੈ। ਸੋ ਆਪ ਨਿਰਣਾ ਕਰੋ ਕਿ ਮੁਸਲਮਾਨ ਧਰਮ ਮਾੜਾ ਹੈ ਜੀ। ਸੋ ਮੁਸਲਮਾਨ ਧਰਮ ਹੀ ਸ੍ਰੇਸ਼ਟ ਹੈ, ਚਾਹੀਦਾ ਹੈ ਸਾਰੇ ਮੁਸਲਮਾਨ ਹੋ ਜਾਣ। ਬ੍ਰਾਹਮਣ ਨੇ ਬੇਨਤੀ ਕੀਤੀ, ਨਹੀਂ ਮਹਾਰਾਜ ਜੀਓ। ਸੋ ਇਸ ਸਮੇਂ ਕਲਯੁਗ ਦੇ ਸਮੇਂ ਵਿੱਚ ਸੋ ਵੱਡੀ ਕਿਰਪਾ ਹੈ ਜਿਹੜਾ ਬ੍ਰਾਹਮਣ ਧਰਮ ਨੂੰ ਧਾਰਨ ਕਰੇਗਾ। ਜਿਵੇਂ ਜਿਵੇਂ ਅਸੀਂ ਬ੍ਰਾਹਮਣ ਲੋਕ ਯੁਕਤੀਆਂ ਦੱਸਦੇ ਹਾਂ, ਸੰਨਿਆਸੀ ਸਾਡੇ ਗੁਰੂ ਹੁੰਦੇ ਹਨ ਜੀ, ਅਸੀਂ ਅੱਗੇ ਸਾਰੇ ਸੰਸਾਰ ਦੇ ਗੁਰੂ ਹਾਂ। ਬ੍ਰਾਹਮਣ ਜਿਹੜਾ ਬ੍ਰਾਹਮਣ ਦੀ ਆਗਿਆ ਵਿੱਚ ਚੱਲੇਗਾ ਉਹੋ ਹੀ ਸੰਸਾਰ ਤੋਂ ਮੁਕਤ ਹੋਵੇਗਾ। ਜੋਗੀ ਕਹਿਣ ਲੱਗਾ ਨਹੀਂ ਮਹਾਰਾਜ, ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ, ਜਿਹੜਾ ਨੇਤੀ ਧੋਤੀ ਨਾ ਕਰੇ, ਜਿਹੜਾ ਦਸਮ ਦੁਆਰ ਚ ਸਵਾਸ ਟਿਕਾ ਨਹੀਂ ਸਕਦਾ, ਜਿਹੜਾ ਯੋਗਾ ਅਭਿਆਸੀ ਨਹੀਂ, ਉਹਦਾ ਕਿਵੇਂ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ, ਨਹੀਂ ਹੋ ਸਕਦਾ। ਮਹਾਰਾਜ ਜੀ ਤਿੰਨਾਂ ਨੂੰ ਵੇਖ ਕਰਕੇ ਉਸ ਸਮੇਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਜਿਨ੍ਹਾਂ ਬਾਬਤ ਆਪਾਂ ਪੜ੍ਹਦੇ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜੰਗ ਮੰਡਲ ਕਰਿਓ। ਸੋ ਜਿਨ੍ਹਾਂ ਦੇ ਬਾਬਤ ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਸਾਹਿਬ ਜੀ ਕੈਸੇ ਸਤਿਗੁਰੂ ਹਨ, ਹਿੰਦੂ ਮੁਸਲਮਾਨ ਨਿਵਾਇਆ, ਜਿਨ੍ਹਾਂ ਦੇ ਪਾਵਨ ਮੁਬਾਰਕ ਚਰਨਾਂ 'ਤੇ ਹਿੰਦੂ ਵੀ ਅਤੇ ਮੁਸਲਮਾਨ ਵੀ ਦੋਵੇਂ ਸ਼ਰਧਾ ਦੇ ਨਾਲ ਝੁਕਦੇ ਹਨ। ਸੋ ਕੋਈ ਸ਼ੰਕਾ ਕਰ ਸਕਦਾ ਹੈ ਕਿ ਮਹਾਰਾਜ ਜੀ ਦੇ ਪਾਸ ਹੀ ਕਿਉਂ ਆਏ ਜੀ? ਭਾਈ ਇੱਕ ਗੁਰੂ ਸਾਹਿਬ ਜੀ ਦਾ ਘਰ ਅਤੇ ਦਰ ਐਸਾ ਹੈ ਜਿੱਥੇ ਦੋਵੇਂ ਹੀ ਜਾਣੇ ਸ਼ਰਧਾ ਦੇ ਸਹਿਤ ਆਣ ਕਰਕੇ ਝੋਕੇ ਨਮਸਕਾਰ ਕਰਦੇ ਨੇ, ਭਾਵੇਂ ਕੋਈ ਹਿੰਦੂ ਹੈ ਅਤੇ ਭਾਵੇਂ ਮੁਸਲਮਾਨ ਹੈ। ਕਿਉਂਕਿ ਇੱਕ ਇਹੋ ਹੀ ਅਸਥਾਨ ਹੈ ਜਿੱਥੇ ਸਰਬੱਤਰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ। ਇਸ ਸੰਸਾਰ ਅੰਦਰ ਭਾਵੇਂ ਬਹੁਤਾਤ ਧਰਮ ਹਨ ਪਰ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇੱਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਇੱਕ ਘਰ ਐਸਾ ਹੈ ਜਿੱਥੋਂ ਇਹ ਆਵਾਜ਼ ਆਉਂਦੀ ਹੈ ਕਿ ਆਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਇਹੋ ਹੀ ਘਰ ਹੈ ਜਿੱਥੋਂ ਇਹ ਆਵਾਜ਼ ਆਉਂਦੀ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸੋ ਇਸ ਕਰਕੇ ਇਸ ਦਰ ਦੇ ਉੱਤੇ ਸਾਰੇ ਹੀ ਆਣ ਕੇ ਝੁਕਦੇ ਨੇ, ਸਾਰੇ ਹੀ ਸਜਦਾ ਕਰਦੇ ਹਨ। ਸੋ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰਕੇ ਸਮਝਾਓ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦੇ ਸ਼ੰਕੇ ਮੇਟਣ ਵਾਸਤੇ ਇਹਨਾਂ ਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ, ਨਾਲ ਸਾਡੇ 'ਤੇ ਵੀ ਬਖਸ਼ਿਸ਼ ਅਤੇ ਰਹਿਮਤ ਕਰ ਰਹੇ ਹਨ। ਗੁਰਸਿੱਖਾ ਕਿਹੜੀ ਕੁੱਲ 'ਚ ਜੰਮਿਆ ਇਸ ਕਰਕੇ ਮਹਾਨ ਨਹੀਂ ਹੈ, ਤੂੰ ਹੈ ਕੌਣ, ਤੇਰੀ ਜਾਤ ਕੀ ਹੈ, ਇਹ ਮਹਾਨਤਾ ਨਹੀਂ, ਤੂੰ ਕੀ ਕਰਦਾ ਇਸ ਗੱਲ ਦੀ ਉੱਥੇ ਜਿਹੜੀ ਹੈ ਉਸ ਥਾਂ 'ਤੇ ਜਾ ਕਰਕੇ ਲੇਖਾ ਇਹ ਹੈ ਕਿ ਤੇਰੀ ਕਰਤੂਤ ਕੀ ਹੈ, ਜਿਹਨੂੰ ਆਪਾਂ ਬਿਲਕੁਲ ਦੇਸੀ ਭਾਸ਼ਾ 'ਚ ਸਾਡੇ ਵਡੇਰੇ ਪੜ੍ਹਿਆ ਕਰਦੇ ਸੀ ਧਾਰਨਾ ਰੂਪ, ਵੀ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ, ਉੱਥੇ ਕਿਸੇ ਨੇ ਇਹ ਨਹੀਂ ਪੁੱਛਣਾ ਕਿ ਤੂੰ ਕਿਹੜੇ ਧਰਮ ਦਾ ਭਾਈ, ਉੱਥੇ ਤਾਂ ਇਹ ਪੁੱਛਿਆ ਜਾਣਾ ਹੈ ਤੇਰੀ ਕਰਤੂਤ ਕੀ ਹੈ, ਤੂੰ ਕਰਮ ਕੀ ਕਰਦਾ ਹੈ, ਤੇਰਾ ਸੁਭਾਅ ਕੀ ਹੈ, ਤੂੰ ਕੀ ਕਰਕੇ ਆਇਆ ਉੱਥੇ, ਅਤੇ ਇਹ ਆਵਾਜ਼ ਆਉਣੀ ਕਿਆ ਤੁਮ ਖੱਟਿਆ ਕਿਆ ਗਵਾਇਆ, ਚਲੋ ਸਿਤਾਬ ਦੀ ਬਾਣ ਬੁਲਾਇਆ, ਕੀ ਖੱਟਿਆ ਏ ਕੀ ਗਵਾਇਆ ਏ, ਚੱਲ ਚੱਲ ਕੇ ਆਪਣਾ ਹਿਸਾਬ ਆਪਣਾ ਲੇਖਾ ਦੇ। ਇਸ ਕਰਕੇ ਗੁਰਦੇਵ ਜੀ ਨੇ ਜੋ ਇਹਨਾਂ 'ਤੇ ਬਖਸ਼ਿਸ਼ ਕੀਤੀ, ਜੋ ਸਾਡੇ 'ਤੇ ਅੱਜ ਹੁਕਮਨਾਮੇ ਰੂਪ ਵਿੱਚ ਬਖਸ਼ਿਸ਼ ਕਰ ਰਹੇ ਹਨ, ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰੀਏ, ਗਰੀਬ ਨਿਵਾਸ ਸਤਿਗੁਰੂ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਹਿਰਦੇ ਵਿੱਚ ਸਿਮਰੀਏ, ਪ੍ਰੇਮ ਭਾਵਨਾ ਸ਼ਰਧਾ ਸਹਿਤ ਪੜ੍ਹੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ।
ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਪਾਵਨ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਕਾਇਆ ਕਾਗਦ ਮਨ ਪਰਵਾਣਾ।
ਕਹਿੰਦੇ ਭਾਈ ਕਾਇਆ ਦਾ ਸੁਭਾਅ ਕਿਹੋ ਜਿਹਾ, ਕਾਇਆ ਕਿਹੋ ਜਿਹੀ ਹੈ, ਇਹ ਕਾਇਆ ਸਰੀਰ ਜਿਹੜਾ ਹੈ ਇਹ ਕਿਹੋ ਜਿਹਾ। ਕਹਿੰਦੇ ਭਾਈ ਕਾਗਜ਼ ਦੀ ਨਿਆਈ ਹੈ, ਕਾਗਜ਼ ਦੀ ਨਿਆਈ, ਜਿਵੇਂ ਕਾਗਜ਼ ਜਿਹੜਾ ਪਾਣੀ 'ਚ ਪਾ ਦਈਏ ਅਤੇ ਕਾਗਜ਼ ਪਾਣੀ 'ਤੇ ਪਾਉਣੇ 'ਤੇ ਉਸੇ ਵੇਲੇ ਹੀ ਗਲ ਜਾਂਦਾ ਹੈ, ਇਵੇਂ ਹੀ ਇਸ ਕਾਇਆ ਸਰੀਰ ਦੀ ਅਵਸਥਾ ਕੀ ਹੈ, ਜਦੋਂ ਕਾਲ ਰੂਪੀ ਪਾਣੀ ਆਣ ਕਰਕੇ ਲੱਗਾ ਉਸੇ ਸਮੇਂ ਹੀ ਇਹ ਸਰੀਰ ਗਲ ਗਿਆ, ਖਤਮ ਹੋ ਗਿਆ, ਉਸੇ ਸਮੇਂ ਹੀ ਇਹ ਸਰੀਰ 'ਚੋਂ ਜਿਹੜੀ ਚੇਤਨ ਸੱਤਾ ਸੀ ਵੱਖ ਹੋ ਗਈ, ਇਹ ਮਿੱਟੀ ਦੀ ਢੇਰੀ ਉੱਥੇ ਦਾ ਉੱਥੇ ਹੀ ਪਿਆ ਗਲਦਾ ਰਹਿ ਗਿਆ ਜੀ। ਪਰ ਕਹਿੰਦੇ ਸੁਭਾਅ ਕੀ ਬਣਿਆ, ਮਨ ਪਰਵਾਣਾ। ਸੋ ਮਨ ਜਿਹੜਾ ਇਹਨੂੰ ਪ੍ਰਵਾਣਨੀਕ ਸਮਝ ਕਰਕੇ ਬੈਠਾ ਹੋਇਆ ਹੈ, ਮਨ ਇਹੋ ਹੀ ਸੰਕਲਪ ਅਤੇ ਵਿਕਲਪ ਕਰੀ ਜਾਂਦਾ, ਇਹ ਸਦੀਵੀ ਰਹਿਣ ਵਾਲਾ ਹੈ, ਇਹੋ ਜਿਹੀਆਂ ਢੇਰੀਆਂ ਟਾਈ ਬਣਾਈ ਜਾਂਦਾ ਰੋਜ਼ ਹੀ ਇਹ ਸੰਕਲਪ ਕਿ ਹੁਣ ਅੱਜ ਦੇ ਦਿਹਾੜੇ ਮੈਂ ਆਹ ਕੰਮ ਕਰ ਲੈਣੇ ਅਤੇ ਕੱਲ੍ਹ ਤੋਂ ਆਹ ਕੰਮ ਮੈਂ ਸ਼ੁਰੂ ਕਰ ਦੇਣਾ, ਆਉਂਦੇ ਸਾਲਾਂ ਤੱਕ ਮੇਰੀ ਜਿਹੜੀ ਤਰੱਕੀ ਹੈ, ਮੈਂ ਆਉਣ ਵਾਲੇ ਸਮੇਂ 'ਚ ਫਲਾਣੇ ਥਾਂ 'ਤੇ ਖੜ੍ਹਾ ਹੋਵਾਂਗਾ। ਕਹਿਣ ਲੱਗੇ ਮਨ ਪਰਵਾਨੇ ਲਿਖ ਲਿਖ ਕੇ ਭੇਜੀ ਜਾਂਦਾ, ਮਨ ਪਰਵਾਨੇ ਲਿਖ ਲਿਖ ਕੇ, ਸੋ ਰੋਜ਼ ਹੀ ਭੇਜੀ ਜਾਂਦਾ ਹੈ ਕਿ ਹੁਣ ਤੂੰ ਆਹ ਕਰ ਦੇ, ਹੁਣ ਆਹ ਕਰ ਦੇ। ਪਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੇਖ ਤਾਂ ਸਹੀ ਇਹ ਕਾਇਆ ਜਿਹੜੀ ਹੈ ਇਹਦਾ ਸੁਭਾਅ ਕੀ ਹੈ, ਕਿਆ ਬਸਾਸਾ ਇਸ ਦੇਹੀ ਕਾ ਇਤਨਕ ਲਾਗੈ ਠਨਕਾ। ਕਹਿੰਦੇ ਕੀ ਬਸਾਸਾ ਕੀ ਭਰੋਸਾ ਇਸ ਦੇਹੀ ਦਾ, ਜਿਸ ਸਮੇਂ ਥੋੜ੍ਹਾ ਜਿਹਾ ਠੁਣਕਾ ਕਾਲ ਦਾ ਆਣ ਕਰਕੇ ਲੱਗਾ ਅਤੇ ਇਹ ਕੱਚਾ ਭਾਂਡਾ ਮਿੱਟੀ ਦਾ ਭਾਂਡਾ ਭੱਜ ਜਾਣਾ ਹੈ, ਇਹ ਨਹੀਂ ਰਹਿਣਾ ਸਦੀਵੀ, ਇਹ ਤੇ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚੱਲਣਾ, ਦੂਰ ਗਵਣ ਸਿਰ ਉੱਪਰ ਮਰਨਾ। ਸੋ ਬਚਨ ਕਰਦੇ ਨੇ ਕਿਆ ਤੂੰ ਸੋਇਆ ਜਾਗ ਇਆਣਾ, ਇਹ ਇਆਣੇ ਸਮਝ ਕੀ ਸੁੱਤਾ ਹੋਇਆ ਮਾਇਆ ਦੀ ਨੀਂਦ ਵਿੱਚ, ਇਹ ਜਿਹੜਾ ਮਾਣੀ ਤੈਨੂੰ ਭਰਮਾ ਰਿਹਾ ਹੈ, ਐਵੇਂ ਸੰਕਲਪ ਵਿਕਲਪ ਉਠਾਈ ਜਾਂਦਾ ਹੈ, ਪਰ ਹੋ ਜਿਹੜੀ ਹਾਲਤ ਹੈ ਹਕੀਕਤ ਇਹ ਹੈ ਕਿ ਇਹ ਜਿਹੜੀ ਕਾਇਆ ਸਰੀਰ ਹੈ ਇਹ ਕਾਗਜ਼ ਦੀ ਨਿਆਈ ਹੈ ਜੀ।
ਸਿਰ ਕੇ ਲੇਖ ਨਾ ਪੜੇ ਆਣਾ।
ਪਰ ਮਹਾਰਾਜ ਕਹਿੰਦੇ ਸਿਰ ਦੇ ਲੇਖ ਕੋਈ ਨਹੀਂ ਪੜਦਾ, ਹੇ ਕਾਜੀ ਸੁਣਨਾ ਕਰ, ਹੇ ਬ੍ਰਾਹਮਣ ਸੁਣਨਾ ਕਰ, ਹੇ ਜੋਗੀ ਸੁਣਨਾ ਕਰ, ਜਿਹੜੇ ਸਿਰ ਤੇ ਲੇਖ ਪਏ ਹੋਏ ਹਨ ਕਿ ਕਿਤਨਾ ਸਮਾਂ ਇਸ ਸੰਸਾਰ ਤੇ ਰਹਿਣਾ ਹੈ, ਜਿਹੜੇ ਸਿਰ ਦੇ ਲੇਖ ਹਨ ਇਹ ਸ੍ਰਿਸ਼ਟੀ ਦੇ ਉੱਤੇ ਕਿੰਨੀ ਮੇਰੀ ਪਰਾਲਬਧ ਲਿਖੀ ਹੋਈ ਹੈ, ਕਿੰਨੇ ਸਵਾਸ ਭੋਗ ਕਰਕੇ ਇੱਥੋਂ ਚਲੇ ਜਾਣਾ ਹਨ, ਇਹਨਾਂ ਲੇਖਾਂ ਨੂੰ ਪੜ੍ਹਨ ਦਾ ਯਤਨ ਨਹੀਂ ਕੀਤਾ। ਪੜ੍ਹ ਤਾਂ ਇਹ ਰਿਹਾ ਹੈ ਕਿ ਦੂਸਰਾ ਕੀ ਕਰਦਾ ਹੈ, ਦੂਸਰਿਆਂ ਦੇ ਗੁਣ ਤੇ ਔਗਣ ਵਿਚਾਰਨ ਵਿੱਚ ਹੀ ਸਮਾਂ ਬਤੀਤ ਕਰੀ ਜਾਂਦਾ ਹੈ। ਸੋ ਆਪਣੇ ਗੁਣ ਵੇਖੀ ਜਾਂਦਾ ਹੈ, ਦੂਸਰੇ ਦੇ ਔਗਣ ਵੇਖੀ ਜਾਂਦਾ ਹੈ। ਚਾਹੀਦਾ ਤੇ ਇਹ ਸੀ ਕਿ ਆਪਣੇ ਔਗਣ ਤੇ ਦੂਸਰੇ ਦੇ ਗੁਣਾਂ ਨੂੰ ਵੇਖ ਕਰਕੇ, ਕਿਉਂਕਿ ਮਹਾਰਾਜ ਜੀ ਦਾ ਬਚਨ ਸੀ ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗਣ ਚੱਲੀਏ। ਸੋ ਇਸ ਸੰਸਾਰ ਤੇ ਆਉਣ ਦਾ ਮਹਾਤਮ ਇਹ ਸੀ ਕਿ ਗੁਣਾਂ ਦੀ ਸਾਂਝ ਕਰਦਾ। ਹਰੇਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਗੁਣ ਸੀ ਜਿਹੜਾ ਪਰਮੇਸ਼ਰ ਨੇ ਭਾਈ ਪੈਦਾ ਕੀਤਾ, ਕੋਈ ਗੁਣਾਂ ਤੋਂ ਰਹਿਤ ਨਹੀਂ ਕੀਤਾ। ਹਾਂ, ਇਹ ਜ਼ਰੂਰ ਹੈ ਕਿ ਪੂਰਾ ਅਕਾਲ ਪੁਰਖ ਵਾਹਿਗੁਰੂ ਆਪ ਹੈ, ਪਰ ਜਿਤਨੇ ਸਰੀਰ ਇਹ ਸਾਜੇ ਹੋਏ ਨੇ, ਘੜੇ ਹੋਏ ਨੇ, ਧੰਨ ਪਰਮੇਸ਼ਰ ਵਾਹਿਗੁਰੂ, ਉਹਦੀ ਕਲਾ ਵੇਖੋ, ਹਰ ਮਨੁੱਖ ਦੇ ਵਿੱਚ ਕੋਈ ਨਾ ਕੋਈ ਗੁਣ ਹੈ। ਸੋ ਜਿਹੜਾ ਭੈੜੇ ਕਰਮ ਕਰਨ ਵਾਲਾ ਵੀ ਆਪਾਂ ਕਹਿੰਦੇ ਪਊ, ਜੇ ਆਹ ਕੰਮ ਜਿਹੜਾ ਆਪਣਾ ਸੱਜਣ ਬੇਲੀ ਹੋਵੇ ਨਾ, ਭਾਵੇਂ ਬਹੁਤੀਆਂ ਵੱਡੀਆਂ ਗਲਤੀਆਂ ਕਰਨ ਵਾਲਾ ਹੋਵੇ, ਤੇ ਆਪਾਂ ਕਹਿੰਦੇ ਜੇ ਉਹਦੇ ਵਿੱਚੋਂ ਆਹ ਔਗਣ ਨਿਕਲ ਜਾਵੇ ਤੇ ਬਾਕੀ ਸਾਰੇ ਉਹਦੇ ਚ ਗੁਣ ਨੇ, ਧੰਨ ਪਰਮੇਸ਼ਵਰ ਵਾਹਿਗੁਰੂ ਜੀ। ਸੋ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ, ਸੱਜਣਾ ਤੇਰੀ ਸਾਂਝ ਕੇਵਲ ਗੁਣਾਂ ਦੀ ਹੋਣੀ ਚਾਹੀਦੀ ਹੈ, ਤੂੰ ਗੁਣਾਂ ਦੀ ਸਾਂਝ ਸੰਸਾਰ ਵਿੱਚ ਰਹਿ ਕੇ ਕਰਨਾ ਕਰ। ਉਹ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ, ਕਹਿੰਦੇ ਭਾਈ ਇਹਦਾ ਸੁਭਾਅ ਕੀ ਬਣਿਆ, ਸਿਰਕੇ ਲੇਖ ਨਾ ਪੜੇ ਇਹ ਆਣਾ, ਏਡਾ ਬਸ ਸਮਝ ਹੈ। ਸੋ ਸਿਰ ਦੇ ਜਿਹੜੇ ਲਿਖੇ ਹੋਏ ਲੇਖ ਹਨ ਉਹਨਾਂ ਨੂੰ ਪੜ੍ਹਦਾ ਹੀ ਨਹੀਂ, ਇਸ ਗੱਲ ਦੇ ਤੇ ਆਉਂਦਾ ਹੀ ਨਹੀਂ ਨਾ, ਹਰ ਰੋਜ਼ ਯਤਨ ਕਰਦਾ ਹੈ, ਬਹੁਤੇ ਪ੍ਰਪੰਚ ਕਰਨ ਦਾ ਸੁਭਾਅ ਬਣਿਆ ਹੋਇਆ ਹੈ, ਯਤਨ ਕਰਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਠੱਗੀ ਮਾਰ ਕੇ ਆਪਣਾ ਕੰਮ ਚਲਾਈ ਜਾਵਾਂ। ਪਰ ਗਰੀਬ ਨਵਾਜ ਜੀ ਕਹਿੰਦੇ ਇਹ ਭੁੱਲ ਗਿਆ ਹੈ, ਸਿਰ ਤੇ ਲੇਖ ਕੀ ਹੈ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਏੜੇ ਪਾਸ, ਜਿਹੋ ਜੀ ਕਲਮ ਪਰਮੇਸ਼ਰ ਵਾਹਿਗੁਰੂ ਨੇ ਵਾਹ ਦਿੱਤੀ ਹੈ ਨਾ ਇੱਕ ਵਾਰੀ, ਜੋ ਲਿਖ ਦਿੱਤਾ ਹੈ ਕਹੀ ਜਾਂਦਾ ਹੈ ਕਿ ਭਾਈ ਜੋ ਕਰਮਾਂ 'ਚ ਹੋ ਗਿਆ, ਜਦੋਂ ਥੱਕ ਹਾਰ ਜਾਂਦਾ ਨਾ, ਜਦੋਂ ਕਿਸੇ ਪਾਸੇ ਗੱਲ ਨਹੀਂ ਬਣਦੀ, ਤੇ ਫਿਰ ਨਿੰਮੋ ਝੋਣਾ ਜਿਹਾ ਹੋ ਕੇ ਕਹਿੰਦਾ ਭਾਊ ਜੋ ਮੇਰੇ ਕਰਮਾਂ 'ਚ ਮੈਨੂੰ ਮਿਲ ਗਿਆ, ਨਹੀਂ ਤੇ ਜੇ ਥੋੜ੍ਹਾ ਜਿਹਾ ਪਾ ਲਵੇ ਤੇ ਫਿਰ ਗਰਭ 'ਤੇ ਹੰਕਾਰ ਕਰਦਾ, ਕਹਿੰਦਾ ਭਾਊ ਐਵੇਂ ਥੋੜ੍ਹਾ ਬਣਿਆ, ਬੜੀਆਂ ਮਿਹਨਤਾਂ ਕਰਨੀਆਂ ਪਈਆਂ ਨੇ ਇਹਦੇ ਪਿੱਛੇ। ਇਸ ਕਰਕੇ ਮਹਾਰਾਜ ਕਹਿੰਦੇ ਇਹਨੂੰ ਭੁੱਲ ਗਿਆ ਕਿ ਜੋ ਲਿਖੀ ਹੋਈ ਪਰਾਲਬਧ ਹੈ ਉਹ ਤੋਂ ਵੱਧ ਤੇ ਘੱਟ ਕੁਝ ਮਿਲ ਹੀ ਨਹੀਂ ਸਕਦਾ। ਜਿਹੋ ਜੀ ਉਹਨੇ ਕਲਮ ਵਾਹ ਦਿੱਤੀ ਹੈ ਉਹੋ ਜੀ ਇਹਦੇ ਪਾਸ ਹੈ, ਪਰ ਕਹਿੰਦੇ ਇਹ ਪੜ੍ਹਦਾ ਜਾਣਦਾ ਹੀ ਨਹੀਂ। ਬਸਮਝ
ਦਰਗਹ ਘੜੀਆ ਹੈ ਤੀਨੇ ਲੇਖ,
ਬਖਸ਼ਿਸ਼ ਕਰਦੇ ਨੇ ਕਹਿੰਦੇ ਵੇਖੋ ਦਰਗਹ, ਜਿਹੜੇ ਦਰਗਾਹ ਦੇ ਵਿੱਚ ਤਿੰਨੇ ਹੀ ਲੇਖ ਘੜੇ ਜਾਂਦੇ, ਜਿਵੇਂ ਪਹਿਲਾਂ ਸਿੱਕੇ ਬਣਦੇ ਸਨ, ਹੁਣ ਤੇ ਰੁਪਈਏ ਹੀ ਆ ਗਏ ਨੇ ਨਾ, ਸੋ ਕਾਗਜ਼ ਦੇ ਰੁਪਈਏ ਚੱਲ ਪਏ ਨੇ, ਪਹਿਲਾਂ ਸਿੱਕੇ ਚੱਲਦੇ ਸਨ ਸੋਨੇ ਦੇ, ਚਾਂਦੀ ਦੇ ਤੇ ਤਾਂਬੇ ਦੇ। ਸੋ ਜਿਹੜੀ ਸੋਨੇ ਦੀ ਉਹ ਮੋਹਰ ਕਹਾਉਂਦੀ ਸੀ, ਜਿਹੜਾ ਰੁਪਈਆ ਸੀ ਉਹ ਚਾਂਦੀ ਦਾ ਹੁੰਦਾ ਸੀ ਪੂਰਾ ਰੁਪਈਆ, ਜਿਹਦੇ 'ਚ ਚਾਂਦੀ ਹੋਣੀ ਕਹਿਣਾ ਇਹ ਖਰਾ ਰੁਪਈਆ, ਖਰਾ ਰੁਪਈਆ। ਸੋ ਪੈਸੇ ਜਿਹੜੇ ਉਹ ਤਾਂਬੇ ਦੇ ਬਣਨੇ। ਮਹਾਰਾਜ ਕਹਿੰਦੇ ਭਾਈ ਤਿੰਨਾਂ ਤਰੀਕਿਆਂ ਦੇ ਨਾਲ ਵੇਖੋ ਜਿਹੜਾ ਹੈ ਇਹ ਸਿੱਕੇ ਘੜੇ ਜਾਂਦੇ ਹਨ।
ਖੋਟਾ ਕਾਮ ਨਾ ਆਵੇ ਵੇਖ,
ਪਰ ਕਹਿੰਦੇ ਜਿਹੜਾ ਵਿੱਚ ਖੋਟਾ ਹੋਵੇ ਨਾ, ਖੋਟਾ ਜਿਹਦੇ ਤੇ ਮੋਹਰ ਨਹੀਂ ਲੱਗੀ, ਕਹਿੰਦੇ ਉਹ ਕੰਮ ਨਹੀਂ ਆਉਂਦਾ ਕਿਸੇ ਵੀ। ਸੋ ਇਸ ਕਰਕੇ ਅੱਗੇ ਬਖਸ਼ਿਸ਼ ਕਰਕੇ ਸਮਝਾਉਂਦੇ ਹਨ,
ਨਾਨਕ ਜੇ ਵਿੱਚ ਰੁਪਾ ਹੋਏ,
ਮਹਾਰਾਜ ਕਹਿੰਦੇ ਜੇ ਭਾਈ ਵਿੱਚ ਚਾਂਦੀ ਹੋਵੇ ਨਾ, ਸਿੱਕੇ ਦੇ ਵਿੱਚ ਜੇ ਚਾਂਦੀ ਪਈ ਹੋਵੇ,
ਖਰਾ ਖਰਾ ਆਖੇ ਸਭ ਕੋਈ,
ਫੇਰ ਸਾਰੇ ਖਰਾ ਖਰਾ ਕਹਿੰਦੇ ਇਹ ਖਰਾ ਰੁਪਈਆ ਹੈ, ਜੇ ਵਿੱਚ ਚਾਂਦੀ ਹੈ ਤੇ। ਇਸੇ ਤਰੀਕੇ ਦੇ ਨਾਲ ਬਖਸ਼ਿਸ਼ ਕਰਦੇ ਹਨ, ਫਿਰ ਤੋਂ ਪੜੋ ਜੀ,
ਖਰਾ ਖਰਾ ਆਖੇ ਸਭ ਕੋਈ, ਨਾਨਕ ਜੇ ਵਿੱਚ ਰੁਪਾ ਹੋਏ।
ਮਹਾਰਾਜ ਬਖਸ਼ਿਸ਼ ਕਰਦੇ ਨੇ ਦਰਗਹ ਘੜੀਏ ਤੀਨੇ ਲੇਖ, ਦਰਗਾਹ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਘਰ ਤਿੰਨੇ ਹੀ ਲੇਖ ਕਿਹੜੇ ਨੇ, ਰਾਜਸੀ ਤਾਮਸੀ ਤੇ ਸਾਂਤਕੀ ਸਵਾ, ਇਹ ਤਿੰਨੇ ਹੀ ਘੜੇ ਜਾਂਦੇ ਨੇ ਤਿੰਨੇ ਹੀ। ਉਸ ਘਰ ਦੇ ਵਿੱਚ ਇਹ ਤਿੰਨੇ ਹੀ ਕਰਮ ਜਿਹੜੇ ਘੜੇ ਜਾਂਦੇ ਹਨ, महाराज कहिंदे भाई इन्हां तिन्नां कर्मां दे विच जी लगे हुए हन।
खोटा काम ना आवै वेख,
पर कहिंदे भाई खोटा जेड़ा खटियाई वाला काम जेड़ा जिन्हों आप फिर पढ़ लैने भी ये भाई इन्हों का सुभाग कहो जिहा उत्तम मध्यम कनिष्ठ तीन लेख केड़े ने ये उत्तम महात्मा हैं इन्हां ते बख्शिश है परमेश्वर की रहमत हुई है इन्हां दे उत्तम गुण हैं ये मध्यम करते ने समान अंतर कर्म करी जाते जिवें संसार चली जाता लोकाचारी निभाई जाते ये कनिष्ठ हैं ये भैड़े ते कुकर्म करन वाले महाराज कहिंदे भाई वेखो जे खुटियाई वाले कर्म है ना तो किसे काम नहीं आना ओड़ इथों की होवेगा मोहे काले दोजक चलिया ओड़क संसार तो मूँह काला करा करके ते ओड़क दोजक नरकां दे रस्ते नू इस जीव नू जाना पवेगा। इस करके महाराज कहिंदे खुटियाई वाले जिहड़े कर्म करदा है ना ये अगां जा करके तेरे काम नहीं आने जिथे जा करके तेरे गुणा दा तेरे अवगुणा दा लेखा होना है उत्थे सजना तेरे काम आउण वाले नहीं।
नानक जे विच रूपा होए,
महाराज कहिंदे जे भाई विच चांदी रूपी भगती रूपी चांदी जे तेरे पास होवेगी विच जे रूपा भगती होवे जे चांदी जिहड़ी है भगती दी न्याय सो वाहिगुरु भगती जिहड़ी चांदी दी न्याय जे समय रली होई विच फिर भाई बख्शिश होवेगी।
खरा खरा आखै सब कोई,
फिर सारे खरा खरा कहणगे ये खरा चंगा है ये भगती करके आया ये संसार तो तेरे नाए रते से जिण गए हार गए से ठगण वाले जेडे इत्थे ठग बैठे हुए सन बन के कि असी बड़ी छेती ठगी मार लैने हाँ। महाराज जी नूं पुछिया महाराज उत्थे जदों आप जी दे दर ते जावांगे उत्थे किहड़े हन जिहड़े उत्थे जित जाणगे उत्थे किन्हां दी सिफत सलाहत होवेगी। महाराज कहिंदे उत्थे सचो ही सच निबड़े चुन वख कढे जजमालिया थाओ ना पायण कूड़ियार मोह काले दोजक चालिया तेरे नाए रते से जिण गए हार गए से ठगण वालिया लिखनावै धर्म बहाले। उत्थे जिहड़े ठगण वाले सन इस संसार ते वड्डे ठग ते वड्डे चतर बने फिरदे सन कहिंदे सारे दे सारे ही हार गए परमेश्वर दी दरगाह च जा करके जिन्हां दे पास जिहड़े नाम विच रते होए सन जिन्हां कोल भगती रूपी चांदी सी कहिंदे ओह जिण गए जित गए हन इस संसार ते आया होया उन्हां दा सफला हो गया फिर सारे उन्हां नूं खरा खरा कहिंदे हन हे काजी हे ब्राह्मण हे जोगी जे परमेश्वर दी भगती नहीं ते भावे जिन्ने मर्जी भी वड्डे नां रखाई फिरो फिर परमेश्वर दे प्रेमी भगत ते संत जन ए तानू कोई नहीं कह सकदा।
रहाओ
विश्राम दे के बख्शिश करदे हन
कादी कूड़ बोल मल खाए।
कादी ए अरबी भाषा काजी नू कादी कहिंदे ने तां महाराज जी इत्थे बचन करदे ने कादी कूड़ बोल मल खाए कहिंदे काजी दा की सुभाव बनिया होया कहाउणा काजी चाहीदा ते ए सी कि धर्म दा न्याय करदा पर झूठ बोल बोल के माल ही खाई जांदा मैल ही खाई जांदा जिहड़ा पराया धन मैल रूपी खाई जांदा कहो जिहा सुभाव बनिया है कहिंदे सो काजी दा सुभाव बनिया होया सी काजी सी कोई ते लोकां कोलों वड्डियां लैण विच ही लगे रहना वड्डियां लैण विच जिहनूं आपां पढ़दे काजी होए रिश्वती वड्डी लै के हक गवाए करे बौलद रखिया सी उहदी बहुती सेवा ना करनी सो काका पानी डाउन गया बाहरों नदी तो उत्थे अगो तेली दा बौल्द बहुता पलिया होया सी ते दोवें बौल्द आपस विच भिड़ पए ते तेली दे बौल्द ने काजी दे बौल्द दी लत तोड़ दित्ती लत तेली भजिया काजी साहब दे कोल पहुंचिया काजी साहब जे बल्द बल्द ना भिड़ पवे एक बल्द दूसरे बल्द दी लत तोड़ दवे ते कोई डन हुंदा इहदा ते काजी कहन लगा कहिंदा बल्द किसे ने सिखाए हुंदे ने दोवें समझ ने दोवें बल्द बैल बुद्ध कहिंदे किनू के मूर्ख ਇਹ ਕਿਹੜਾ ਸਿਖਾਇਆ ਹੋਇਆ ਸੀ ਕਿਸੇ ਨੇ ਭਿੜ ਪਿਆ ਤੇ ਇਹਦਾ ਡੰਨ ਭੜਾ ਕਾਹਦਾ, ਕੋਈ ਮਸਲਾ ਨਹੀਂ ਇਹਦਾ, ਜਾ ਆਪਣੇ ਘਰ ਨੂੰ। ਅਜੇ ਤੇਲੀ ਤੁਰ ਨਹੀਂ ਲੱਗਾ ਸੀ ਤੇ ਜਵਾਬ ਕਾਜੀ ਦਾ ਰੋਂਦਾ ਹੋਇਆ ਘਰ ਨੂੰ ਆ ਗਿਆ। ਕਹਿਣ ਲੱਗਾ ਤੂੰ ਕਿਉਂ ਰੋਂਦਾ ਭਾਈ? ਕਹਿੰਦਾ ਆਪਣੇ ਬੌਲਦ ਦੀ ਲੱਤ ਤੇਲੀ ਦੇ ਬੌਲਦ ਨੇ ਤੋੜ ਦਿੱਤੀ। ਕਹਿੰਦਾ ਛੇਤੀ ਕਰ ਸੋ ਤੇਲੀ ਨੂੰ ਖਿਲਾਰੀ ਕਿਤੇ ਚਲਾ ਨਾ ਜਾਵੇ। ਖਿਲਾਰ ਲਿਆ। ਕਹਿਣ ਲੱਗਾ ਖਲੋ ਜਾ। ਕਾਕੇ ਨੂੰ ਕਹਿਣ ਲੱਗਾ ਵੀ ਲਾਲ ਕਿਤਾਬ ਫੜ ਕੇ ਲਿਆ ਅੰਦਰੋਂ। ਲਾਲ ਕਿਤਾਬ ਲਿਆਂਦੀ। ਲਾਲ ਕਿਤਾਬ ਚਾਰ ਕੁ ਪੰਨੇ ਐਣੂ ਪਲਟਲੇ, ਚਾਰ ਕੁ ਔਣੂ ਪਲਟਲੇ। ਕਹਿਣ ਲੱਗਾ ਤੇਲੀ ਆਹ ਵੇਖ, ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਲਾਲ ਕਿਤਾਬ ਬਿਖਾਨੇ ਇਉਂ, ਤੇਲੀ ਬਲਦ ਪੜਾਇਆ ਕਿਉਂ, ਖਲ ਖਵਾਏ ਕੀਆ ਮਸਟੰਡ, ਬਲਦ ਦਾ ਬਲਦ ਤੇ 50 ਰੁਪਈਏ ਡੰਨ। ਕਹਿਣ ਲੱਗਾ ਬਲਦ ਦਾ ਬਲਦ ਕਲੇਣਾ ਬਣ ਜਾ ਤੇ 50 ਰੁਪਈਏ ਇਹਦਾ ਡੰਨ ਆ ਜਿਹੜੀ ਮੇਰੇ ਬੌਲਦ ਦੀ ਲੱਤ ਤੋੜੀ। ਕਹਿਣ ਲੱਗੇ ਇਵੇਂ ਦਾ ਸੁਭਾਅ ਕਾਜੀਆਂ ਦਾ ਬਣਿਆ ਹੋਇਆ, ਕੂੜ ਝੂਠ ਬੋਲ ਕਰਕੇ ਹੀ ਜੇ ਕਾਜੀ ਮਲ ਖਾਈ ਜਾਂਦੇ ਨੇ। ਲੋਕਾਂ ਦਾ ਜਿਹੜੇ ਪਦਾਰਥ ਹਨ ਸੋ ਦੂਸਰਿਆਂ ਦਾ ਪਰਾਇਆ ਧਨ ਹੈ, ਇਹ ਮੈਲ ਖਾਣ ਦੀ ਨਿਆਈ। ਜੇ ਕਾਜੀ ਦਾ ਇਹ ਸੁਭਾਅ ਹੈ ਤੇ ਫਿਰ ਸੱਜਣਾ ਉਹ ਮੈਲ ਹੀ ਖਾ ਰਿਹਾ ਹੈ ਭਾਈ।
ਬ੍ਰਾਹਮਣ ਨਾਵੈ ਜੀਆਂ ਕਾਏ,
ਬ੍ਰਾਹਮਣ ਦਾ ਸੁਭਾਅ ਕੀ ਬਣਿਆ? ਨਾਲੇ ਤੇ ਗੰਗਾ ਚ ਬੇੜੀਆਂ ਤਾਰੀ ਫਿਰਦੇ ਨੇ, ਨਾਲੇ ਤੇ ਉੱਥੇ ਨਾਈ ਜਾਣਾ ਤੇ ਨਾਲੇ ਮੱਛੀਆਂ ਜਿਹੜੀਆਂ ਜਲ ਤੋਰੀਆਂ ਕਹਿ ਕਹਿ ਕੇ ਖਾਈ ਜਾਣੀਆਂ ਤੇ ਨਾਲ ਗੀਤਾ ਦਾ ਪਾਠ ਕਰੀ ਜਾਣਾ। ਕਹਿੰਦੇ ਇਹਦੇ ਨਾਲ ਪਾਰ ਉਤਾਰਾ ਤੇ ਨਹੀਂ ਹੋਣ ਲੱਗਾ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ ਜਦੋਂ ਸ੍ਰੀਨਗਰ ਗਏ ਨਾ, ਉੱਥੇ ਵੇਖਿਆ ਕਿ ਦੋ ਬ੍ਰਾਹਮਣ ਬੇੜੀ ਤੇ ਚੜੇ ਤੇ ਨਾਲੇ ਕੁੰਡੀ ਸੁੱਟੀ ਹੋਈ ਹੈ ਝੀਲ ਤੇ ਨਾਲੇ ਮੱਛੀਆਂ ਪੜ ਕੇ ਖਾਈ ਜਾਂਦੇ ਤੇ ਨਾਲੇ ਗੀਤਾ ਦਾ ਪਾਠ ਕਰੀ ਜਾਂਦੇ। ਕਹਿਣ ਲੱਗੇ ਲਓ ਸ਼ੰਕਾ ਨਾ ਕਰਿਓ। ਮਹਾਰਾਜ ਜੀ ਨੇ ਆਪੇ ਹੀ ਨਿਰਣਾ ਕਰਕੇ ਸਾਹਮਣੇ ਪ੍ਰਤੱਖ ਹੀ ਆ ਅਰਥ ਵਿਖਾਲ ਦਿੱਤੇ। ਜੇ ਸਾਹਮਣੇ ਪ੍ਰਤੱਖ ਇਹ ਸੁਭਾਅ ਬਣਿਆ ਹੋਇਆ, ਅਖਵਾਉਣਾ ਬ੍ਰਾਹਮਣ ਤੇ ਜੀ ਹੱਤਿਆ ਕਰਨੀ, ਕਹਿੰਦੇ ਇਹ ਭਾਈ ਵੱਡਾ ਪਾਪ ਹੈ, ਵੱਡਾ ਪਾਪ। ਪਰਮੇਸ਼ਰ ਦੀ ਭਗਤੀ ਕਰਨੀ ਨਾ ਤੇ ਅਖਵਾਉਣਾ, ਅਸੀਂ ਬ੍ਰਾਹਮਣ ਹੈ ਜੋ ਕਹਿ ਦੇਵਾਂਗੇ ਉਹ ਹੀ ਹੋ ਜਾਵੇਗਾ, ਨਹੀਂ। ਕਹਿੰਦੇ ਇਹ ਗੁਰੂ ਕਹਾਉਣ ਦੇ ਯੋਗ ਨਹੀਂ ਹਨ ਜਿਹਦੇ ਵਿੱਚ ਪਰਮੇਸ਼ਰ ਦੀ ਭਗਤੀ ਨਹੀਂ। ਇਹਨਾਂ ਦਾ ਸੁਭਾਗ ਕੀ ਬਣ ਗਿਆ ਹੈ? ਉਹ ਕਹਿੰਦੇ ਵੀ ਕਿਤੇ ਨੌਜਵਾਨ ਕਾਕੇ ਸਨ ਤੇ ਵਿੱਚ ਬ੍ਰਾਹਮਣ ਦਾ ਲੜਕਾ ਵੀ ਸੀ ਤੇ ਨਦੀ ਰੁੜ੍ਹ ਦਾ ਖੋਤਾ ਆ ਗਿਆ ਖੋਤਾ, ਤੇ ਜਵਾਕਾਂ ਨੇ ਵੇਖਿਆ ਵੀ ਖੋਤਾ ਬੜਾ ਵਧੀਆ ਤੇ ਉਹਨਾਂ ਨੇ ਚੌੜ ਚੌੜ ਚ ਮਸਟੰਡ ਪੁਣੇ ਚ ਉਹ ਖੋਤਾ ਰਿੰਨ ਕੇ ਤੇ ਖਾ ਲਿਆ। ਜਦੋਂ ਖੋਤਾ ਰਿੰਨ ਕੇ ਖਾਧਾ ਤੇ ਕਿਸੇ ਸਿਆਣੇ ਨੇ ਆਖਿਆ ਵੇ ਇਹ ਜੀਵ ਤੇ ਖਾਣਾ ਨਹੀਂ ਚਾਹੀਦਾ, ਬੜਾ ਭੈੜਾ ਕੰਮ ਕੀਤਾ ਤੁਸੀਂ। ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਪੰਡਿਤ ਜੀ ਦੇ ਪਾਸ ਚਲੇ ਜਾਓ, ਪੰਡਿਤ ਜੀ ਦੇ ਪਾਸ ਜਾ ਕੇ ਉਹਨਾਂ ਨੂੰ ਪੁੱਛ ਲਓ ਇਹਦਾ ਕੋਈ ਡੰਨ ਹੋਵੇ। ਸੋ ਉਸ ਸਮੇਂ ਜਾ ਕੇ ਪੰਡਿਤ ਨੂੰ ਪੁੱਛਿਆ, ਕਾਕੇ ਚਲੇ ਗਏ ਆਪਣਾ ਮੁੰਡਾ ਤੇ ਨਾ ਪਹੁੰਚਿਆ ਨਾਲ, ਤੇ ਜਾ ਕੇ ਦੂਜਿਆਂ ਨੇ ਆਖਿਆ। ਕਹਿਣ ਲੱਗੇ ਪੰਡਿਤ ਜੀ ਖੋਤਾ ਆਇਆ ਸੀ ਪਾਣੀ ਚ ਰੁੜਦਾ ਹੋਇਆ ਤੇ ਅਸੀਂ ਖਾ ਲਿਆ, ਇਹਦਾ ਕੋਈ ਡੰਨ ਹੈ? ਕਹਿਣ ਲੱਗਾ ਹਾਂ ਭਾਈ, ਵੇਖਿਆ ਕਿ ਸਾਮੀਆਂ ਆਪੇ ਹੀ ਆਈਆਂ ਚੱਲ ਕੇ, ਤੇ ਕਦੀ ਲੱਭਣ ਜਾਣਾ ਪੈਂਦਾ ਸੀ, ਆਪੇ ਤੁਰ ਕੇ ਆ ਗਏ ਸਾਹਮਣੇ। ਕਹਿਣ ਲੱਗੇ ਬੜਾ ਵੱਡਾ ਪਾਪ ਕੀਤਾ, ਬੜਾ ਵੱਡਾ ਪਾਪ, ਤੁਹਾਨੂੰ ਸੋਨੇ ਦਾ ਖੋਤਾ ਬਣਾ ਕੇ ਤੇ ਪੰਡਿਤ ਨੂੰ ਦਾਨ ਕਰਨਾ ਪਵੇਗਾ। ਕਹਿਣ ਲੱਗੇ ਜੀ ਚੰਗਾ ਮਹਾਰਾਜ, ਐਵੇਂ ਕਰਿਓ ਥੋੜਾ ਜਿਹਾ ਸੋਨਾ ਫਿਰ ਘਰੋਂ ਕੱਢ ਕੇ ਲਿਆਇਆ ਜੀ। ਉਹ ਕਾਹਦੇ ਲਈ ਭਾਈ? ਪਾਪ ਤੁਸੀਂ ਕਰੋ ਤੇ ਸੋਨਾ ਮੈਂ ਭਲਾ ਘਰੋਂ ਕਿਉਂ ਦਵਾਂ? ਕਹਿਣ ਲੱਗੇ ਜੀ ਗੱਲ ਐਵੇਂ ਹੈ ਕਿ ਤੁਹਾਡਾ ਜੋਤਾ ਵੀ ਸਾਡੇ ਨਾਲ ਹੀ ਸੀ, ਉਹਨੇ ਵੀ ਸਾਡੇ ਨਾਲ ਹੀ ਬਹਿ ਕੇ ਖਾਧਾ ਹੈ, ਤੇ ਫਿਰ ਕੋਈ ਪੂਛ ਲੱਤ ਤੇ ਤੁਹਾਡੀ ਵੀ ਬਣਦੀ ਹੈ ਨਾ, ਤੁਸੀਂ ਲਿਆਓ, ਅਸੀਂ ਸੋਚਿਆ ਸ਼ੁਭ ਕਰਮ ਤੁਹਾਡੇ ਘਰ ਤੋਂ ਸ਼ੁਰੂ ਕਰੀਏ। ਕਹਿਣ ਲੱਗਾ ਖਲੋ ਜਾਓ, ਮੈਨੂੰ ਕਿਤਾਬ ਤੇ ਪੜ੍ਹ ਲੈਣ ਦਿਓ, ਖਲੋ ਜਾਓ, ਕਿਸੇ ਗ੍ਰੰਥ ਨੂੰ ਵੇਖਣ ਦਵੋ, ਮੈਂ ਗ੍ਰੰਥ ਵੇਖ ਕੇ ਤੁਹਾਨੂੰ ਦੱਸਦਾ। ਸੋ ਹੁਣ ਰੱਬ ਜਾਣੇ ਕਿ ਕਿਸੇ ਨੇ ਗੱਲ ਬਣਾਈ ਹੈ ਤੇ ਕੀ ਹੈ। ਉਹ ਕਹਿਣ ਲੱਗੇ ਪੰਡਿਤ ਨੇ ਆਪਣਾ ਗ੍ਰੰਥ ਫੜਿਆ ਤੇ ਕਹਿਣ ਲੱਗਾ ਹੜ ਆਇਆ, ਹੜੱਲੂ ਆਇਆ, ਵਿੱਚ ਰੁੜਦਾ ਆਇਆ ਖੋਤਾ, 100 ਪਾਣੀ ਧੋਤਾ। ਤੇ ਕਹਿੰਦਾ ਜੇ ਨਾਲ ਸਾਡਾ ਜੋਤਾ ਤੇ ਫਿਰ ਕਾਹਦਾ ਧੋਖਾ? ਕਹਿੰਦਾ ਸਾਰੇ ਮਸਲੇ ਹੱਲ ਹੋ ਗਏ, ਜਾਓ ਆਪੋ ਆਪਣੇ ਘਰਾਂ ਨੂੰ। ਮਹਾਰਾਜ ਕਹਿਣ ਲੱਗੇ ਭਾਈ ਜੇ ਬ੍ਰਾਹਮਣ ਦੀ ਇਹ ਹਾਲਤ ਬਣੀ ਹੋਈ ਹੈ, ਜੇ ਇਸ ਤਰੀਕੇ ਦਾ ਸੁਭਾਅ ਬਣਿਆ ਹੋਇਆ ਹੈ, ਤੇ ਫਿਰ ਉਹਨੂੰ ਬ੍ਰਾਹਮਣ ਕਹਿਣਾ ਯੋਗ ਨਹੀਂ ਅਯੋਗ ਹੈ। ਬ੍ਰਾਹਮਣ ਦਾ ਸੁਭਾਅ ਕੀ ਹੈ? ਕਹਿੰਦੇ ਨਾਲੇ ਨਾਈ ਜਾਂਦਾ ਗੰਗਾ ਤੇ ਨਾਲੇ ਜੀਵ ਹੱਤਿਆ ਕਰੀ ਜਾਂਦਾ, ਬਾਤ ਨਹੀਂ ਬਣੇਗੀ।
ਜੋਗੀ ਜੁਗਤ ਨਾ ਜਾਣੈ ਅੰਧ,
ਕਹਿੰਦੇ ਜੋਗੀ ਜੁਗਤੀ ਨਹੀਂ ਜਾਣਦਾ। ਜੋਗੀ ਕਿਹੜਾ ਹੈ? ਆ ਟੀਵੀ ਤੇ ਨਾਟਕ ਚੇਟਕ ਕਰਨ ਨਾਲ ਮਹਾਰਾਜ ਕਹਿੰਦੇ ਜੋਗੀ ਨਹੀਂ ਬਣਿਆ ਜਾਣਾ ਕਿ ਢਿੱਡ ਹਿਲਾ ਲਏ, ਨੱਕ ਤਾਣੂ ਚੜਾ ਲਏ, ਅਸੀਂ ਤੇ ਇਹੋ ਹੀ ਯੋਗ ਮੰਨ ਲਿਆ ਨਾ। ਯੋਗ ਦਾ ਭਾਵ ਹੈ ਜੁੜਨਾ, ਜਿਹੜਾ ਜੁੜਿਆ ਹੋਇਆ ਹੋਵੇ ਉਹ ਹੋਵੇ ਜੋਗੀ, ਜਿਹੜਾ ਅੰਦਰੋਂ ਬਾਹਰੋਂ ਜੁੜਿਆ ਹੈ, ਜਿਹਨੇ ਪਰਮੇਸ਼ਰ ਵਾਹਿਗੁਰੂ ਚ ਅਭੇਦਤਾ ਪਾ ਲਈ ਹੈ, ਜਿਹੜਾ ਦੋਵਾਂ ਤੋਂ ਇੱਕ ਹੋ ਜਾਵੇ ਨਾ। ਆਮ ਦੇਸੀ ਜੀ ਗੱਲ ਆਪਾਂ ਕਹਿੰਦੇ ਇਹ ਯੋਗ ਹੈ। ਪਹਿਲੇ ਸਮਿਆਂ ਚ ਦੋ ਬਲਦਾਂ ਨੂੰ ਜੋੜ ਕਰਕੇ ਤੇ ਯੋਗ ਬਣਾਈ ਜਾਣੀ, ਯੋਗ ਜਿਹੜੇ ਦੋਵੇਂ ਆਪਸ ਵਿੱਚ ਜੁੜੇ ਹੋਣ ਤੇ ਕੰਮ ਇੱਕ ਕਰਦੇ ਹੋਣ, ਜੁੜੇ ਆਪਸ ਵਿੱਚ ਹੋਣ ਤੇ ਕਾਰਜ ਇੱਕੋ ਹੀ ਹੋਵੇ। ਜੋਗੀ ਉਹ ਹੈ ਜਿਹੜਾ ਭਾਈ ਪਰਮੇਸ਼ਰ ਵਾਹਿਗੁਰੂ ਨਾਲ ਜੁੜ ਕਰਕੇ ਤੇ ਇੱਕ ਹੋ ਜਾਵੇ, ਉਹਦਾ ਕਾਰਜ ਉਹਦਾ ਤੇ ਰੱਬ ਦਾ ਕੰਮ ਇੱਕੋ ਹੀ ਹੋਵੇ। ਜਿਹਨੂੰ ਆਪਾਂ ਪੜ੍ਹਦੇ ਹਾਂ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਸੰਤ ਤੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਦੋਵਾਂ ਦਾ ਇੱਕੋ ਹੀ ਕੰਮ ਹੈ। ਸੰਤ ਨਾਮ ਜਪਾਉਂਦੇ ਨੇ ਤੇ ਪਰਮੇਸ਼ਰ ਮੁਕਤੀ ਦੇਈ ਜਾਂਦਾ। ਐਵੇਂ ਹੀ ਜੋਗੀ ਉਹ ਹੈ ਜਿਹੜਾ ਜੁੜਿਆ ਹੋਇਆ ਹੈ। ਮਹਾਰਾਜ ਕਹਿੰਦੇ ਜੋਗੀ ਜਿਹੜਾ ਜੁੜਨ ਦੀ ਜੁਗਤੀ ਨਹੀਂ ਜਾਣਦਾ, ਪਖੰਡੀ ਸਿੱਖ ਕੇ ਬੈਠਾ ਹੋਇਆ ਹੈ ਜੇ।
ਤਿੰਨੇ ਉਹ ਜਾੜੇ ਕਾ ਬੰਦ,
ਕਹਿੰਦੇ ਤਿੰਨੇ ਹੈ ਤੇ ਸਨ। ਇਹ ਜਿਹੜਾ ਸੰਸਾਰ ਹੈ ਉਜਾੜ ਚ ਜਿਹੜਾ ਤੁਰਿਆ ਜਾਂਦਾ ਨਾ, ਉਜਾੜ ਵੱਲ ਨੂੰ ਤੁਰਿਆ ਜਾਂਦਾ ਸੀ, ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਉਜਾੜ ਵਿੱਚ ਪਾਉਣ ਵਾਲੇ ਸਨ, ਇਹਨਾਂ ਤੋਂ ਰੋਕਣ ਦਾ ਬੰਧ ਬੰਨਾ ਸਨ, ਬੰਧਨ ਸਨ ਕਿ ਇੱਧਰ ਨੂੰ ਜਾਂਦੇ ਹੋਏ ਜੀਵਾਂ ਨੂੰ ਰੋਕ ਕਰਕੇ ਪਰਮੇਸ਼ਰ ਦੇ ਰਸਤੇ ਚ ਪਾਉਣ। ਕਾਜੀ ਵੀ ਬਾਹਮਣ ਵੀ ਤੇ ਜੋਗੀ ਵੀ, ਤਿੰਨਾਂ ਦਾ ਕਰਮ ਤੇ ਇਹ ਸੀ ਕਿ ਸੰਸਾਰ ਜੋ ਉਜਾੜ ਦੇ ਰਸਤੇ ਨੂੰ ਤੁਰਿਆ ਜਾਂਦਾ ਇਹਨਾਂ ਨੂੰ ਮੋੜ ਕਰਕੇ ਤੇ ਪਰਮੇਸ਼ਰ ਵਾਹਿਗੁਰੂ ਦੇ ਰਸਤੇ ਤੇ ਲਾਉਣ। ਪਰ ਕਹਿੰਦੇ ਤਿੰਨਾਂ ਦੇ ਸੁਭਾਅ ਜਿਹੜੇ ਦੱਸੇ ਨੇ ਇਹਨਾਂ ਸੁਭਾਵਾਂ ਮੁਤਾਬਕ, ਤੇ ਤਿੰਨੇ ਉਜਾੜੇ ਕਾ ਬੰਦ, ਕਹਿੰਦੇ ਤਿੰਨੇ ਹੀ ਆਪ ਉਜਾੜੇ ਵਾਲੇ ਰਸਤੇ ਤੇ ਚੱਲੇ ਹੋਏ ਹਨ। ਦੂਸਰੇ ਕਿਸੇ ਨੂੰ ਇਹਨਾਂ ਰੋਕਣਾ ਕੀ, ਇਹ ਤੇ ਹੁਣ ਉਜਾੜ ਦੇ ਬੰਧਨ ਪਾਉਣ ਵਾਲੇ ਹੀ ਬਣ ਗਏ ਜੇ।
ਸੋ ਜੋਗੀ ਜੋ ਜੁਗਤ ਪਛਾਣ,
ਬੇਨਤੀ ਕੀਤੀ ਇਹਨਾਂ ਨੇ ਗੁਰਦੇਵ ਆਪ ਜੀ ਬਖਸ਼ਿਸ਼ ਕਰੋ, ਆਪ ਰਹਿਮਤ ਕਰੋ, ਤੁਸੀਂ ਦੱਸੋ ਫਿਰ ਜੋਗੀ ਕਿਵੇਂ ਬਣਿਆ ਜਾਵੇ, ਆਪ ਦਿਆਲਤਾ ਕਰਕੇ ਸਮਝਾਵੋ। ਅਸੀਂ ਤੇ ਐਵੇਂ ਭੁਲੇਖੇ ਚ ਪਏ ਹੋਏ ਸਾਂ ਕਿ ਮੈਂ ਜੋਗੀ, ਮੈਂ ਕਾਜੀ, ਮੈਂ ਬ੍ਰਾਹਮਣ, ਹੁਣ ਤੁਸੀਂ ਦੱਸੋ ਤੁਹਾਡੇ ਅਨੁਸਾਰ ਜੋਗੀ ਕੌਣ ਹੈ। ਮਹਾਰਾਜ ਕਹਿੰਦੇ ਭਾਈ ਸੋ ਜੋਗੀ ਜੋ ਜੁਗਤ ਪਛਾਣ, ਜੋਗੀ ਉਹ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਜੁੜਨੇ ਦੀ ਜੁਗਤੀ ਨੂੰ ਪਛਾਣ ਲੈਣਾ ਕਰੇ, ਜਿਹੜਾ ਦਸਮ ਦੁਆਰ ਰਾਹੀਂ ਸਵਾਸਾਂ ਨੂੰ ਟਕਾ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਚ ਜੁੜ ਜਾਵੇ। ਇਹ ਨਹੀਂ ਕਿ ਜੋਗੀਆਂ ਦਾ ਸੁਭਾਗ ਹੀ ਬਣਿਆ ਹੋਇਆ ਸੀ, ਮਛਿੰਦਰ ਨਾਥ ਵਰਗੇ ਜਿਹੜੇ ਗੋਰਖ ਦੇ ਵੀ ਗੁਰੂ ਸਦਵਾਉਂਦੇ ਹਨ। ਸੋ ਦਸਮ ਦੁਆਰ ਰਾਹੀਂ ਸਵਾਸ ਚੜਾ ਕਰਕੇ ਤੇ ਅਮਰੂ ਪਾਤਸ਼ਾਹ ਦੇ ਸਰੀਰ ਚ ਬੈਠ ਕਰਕੇ, ਮਰੇ ਹੋਏ ਦੇ ਸਰੀਰ ਚ ਜਾ ਕੇ ਵਾਸਾ ਕਰਕੇ ਤੇ ਉਹਦੀਆਂ ਰਾਣੀਆਂ ਦਾ ਸੁੱਖ ਭੋਗਦੇ ਫਿਰਨਾ, ਕਹਿੰਦੇ ਇਹ ਜੋਗੀ ਨਹੀਂ ਹਨ। ਸੋ ਜੋਗੀ ਜੋ ਜੁਗਤ ਪਛਾਣ, ਜਿਹੜਾ ਪਰਮੇਸ਼ਰ ਵਾਹਿਗੁਰੂ ਚ ਅਭੇਦ ਹੋਣ ਦੀ ਜੁਗਤੀ ਨੂੰ ਪਛਾਣ ਲੈਣਾ ਕਰੇ, ਜਿਹੜਾ ਜਿਵੇਂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਨੇ ਵੀ ਕੌਣ ਜੋਗੀ, ਕਿੰਨਾ ਨੂੰ ਕਿਹਾ ਜਾ ਸਕਦਾ ਹੈ। ਮਹਾਰਾਜ ਜੀ ਨੂੰ ਪੁੱਛਿਆ ਮਹਾਰਾਜ ਜੀ ਕੋਈ ਹੈ? ਮਹਾਰਾਜ ਕਹਿੰਦੇ ਤਾਤ ਮਾਤ ਮੁਰ ਅਲੱਖ ਅਰਾਦਾ, ਬਹੁ ਬਿਧ ਜੋਗ ਸਾਧਣਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਏ ਸਮੂਹ ਦੀਆ, ਤਬ ਹਮ ਜਨਮ ਕਲੂ ਮਹਿਲੀ। ਮਹਾਰਾਜ ਕਹਿੰਦੇ ਸਾਡੇ ਮਾਤਾ ਪਿਤਾ ਕੌਣ? ਸਤਿਕਾਰਯੋਗ ਮਾਤਾ ਮਾਤਾ ਗੁਜਰ ਕੌਰ ਜੀ, ਸਤਿਕਾਰਯੋਗ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਮਹਾਰਾਜ ਕਹਿੰਦੇ ਉਹ ਵੀ ਯੋਗਾ ਅਭਿਆਸੀ ਹਨ। ਸੋ ਜਿਹੋ ਜਿਹਾ ਮਹਾਰਾਜ ਜੀ ਨੇ ਯੋਗਾ ਅਭਿਆਸ ਕੀਤਾ ਪਰਮੇਸ਼ਵਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਾਲਾ, ਜਿਹੋ ਜਿਹੇ ਸਾਡੇ ਸਤਿਕਾਰਯੋਗ ਮਾਤਾ ਮਾਤਾ ਗੁਜਰ ਕੌਰ ਜੀ ਨੇ ਅਭਿਆਸ ਕੀਤਾ, ਉਹ ਅਭਿਆਸ ਉਹ ਜੁਗਤੀ ਜਿਹੜਾ ਪਛਾਣ ਲੈਣਾ ਕਰੇ ਜੀ। जिन्हें वह जुगती पछानना की है। सो भाई उस जुगती द्वारा महाराज कहिंदे किवें दी जुगती है जी दसदे हन अगे।
गुर प्रसादी एको जान,
कहिंदे पूरे गुरां दी प्रसाद कृपा द्वारा सारे थावां दे उत्ते उस एक परमेश्वर नूं जानना करे। एक परमेश्वर नूं जुड़िया होया कौन है जिन्हूं ए दिसदा है जुड़िया होया उन्हूं नहीं कहा जा सकदा। जोगी ओ किवें जुड़िया होवेगा जिन्हों मुसलमान ते ब्राह्मण वखो वखरे नजरी आउंदे हन। जुड़िया होया ओह है जेड़ा मानस की जात सब एक है पहचान बो, जिन्हू ए दिसदा है कि सब कट राम बोले रामा बोले राम बिना कौ बोले रे, ओ जुड़िया होया है। सो जिन्हू ए समझ आ गई है सारिया दे हिरदियां विच राम परमेश्वर वाहिगुरु जो है जो राम रमंती रामा है ओ पाई ओ परमेश्वर जेड़ा ओहो ही बोलदा ओहो ही बोलदा दूसरा कोई बोलदा ही नहीं। इस करके जिन्हें गुरु की प्रसाद कृपा द्वारा एक परमेश्वर नू जान लिया जेड़ा ओ नामी परमेश्वर च अपेद हो गया ओ जोगी है जी।
काजी सो जो उल्टी कर,
कहिंदे काजी ओ है जेड़ा संसार तो उल्टी भाव उल्टी अवस्था बना लवे, वृत्ति संसाराकार ना होवे वृत्ति पदार्थवादी ना होवे, जिस दी वृत्ति संसार वालों टुट करके ते परमेश्वर खुदा दे चरणा नाल जिस दी जुड़ी हुई है, जिन्हू हर थां दे उत्ते काजी ओ है जिन्हू पाई हर थां दे उत्ते खुदा ही नजरी आउंदा है। काजी ओ है जेड़ा भीखण शाह वर्गे महात्मा महापुरख रोज किन्नी बिरती जुड़ी हुई होवेगी किन्नी खुदा दी बख्शिश होवे हुई होवेगी रोज पश्चिम वालू मूह करके नमाज गुजारनी। सो जिस दिहाड़े मेरे कृपालू जी का पावन अवतार होया है उसे काजी ने भीखण शाह ने चढ़दे वालू मूह करके ते नमाज गुजारी। नाल दे चेलिया ने आख्या काजी साहब तुसी भुल गए पीर जी, सो आप जी नूं भुलेखा लग गया पीर साहब तुसी अज पछम दी जगह पूर्व वाले पासे नूं मूह करके नमाज पढ़दे सी। कहन लगे मैं भुलिया नहीं, जिस खुदा नूं मैं पछम वाले पासे लभदा सां जिस खुदा नूं पछम नूं मूह करके सजदा करदा सां अज उस खुदा ने अपना रूप पूर्व वाले पासे इस संसार ते आण के धारण किया, मैं ते उस खुदा नूं ही सजदा किया। ऐसी महाराज कहिंदे गुर प्रसादी एको जाने, जिन्हां ते बख्शिश हो गई काजी सो जो उल्टी करे, जिहड़ा काजी ओ है जिहड़ा संसार वल्लों तोड़ करके परमेश्वर वाहिगुरु दे चरणां दे नाल खुदा दे चरणां दे नाल अपनी प्रीति पावे जी, ओ है जी।
गुर प्रसादी जीवत मरे,
गुरां की प्रसाद कृपा द्वारा जीवत भाव तो मर जावे, मैं कुछ हां इस गल तो परे हो जावे अवस्था की बन जावे मुर्दा होए मुरीद ना गली होवना, आपे भाव तो मर जावे आपा भाव त्याग दवे काजी ओनू क्या जा सकदा है। जेड़ा आपा भाव दे विच लगा होया मैं कुछ हां मैं तेरे ते फतवा सुना दवांगा मैं तेनू इस संसार चलिंदिया होया धर्म चो कढ दवांगा, कहन लगे ओनू काजी नहीं किया जा सकदा। जेड़ा गुरां की प्रसाद कृपा द्वारा अपने वड्डियां दी आसीस सदका जेड़ा आपन भाव तो मर जावे ओनू काजी कहा जांदा है जी।
सो ब्राह्मण जो ब्रह्म बीचार,
ब्राह्मण कौन है महाराज ब्राह्मण बाबत भी दस दवो। महाराज कहिंदे टलियां वजाउण नाल ब्राह्मण नहीं बन जाना, टिक्के लाउण नाल ब्राह्मण नहीं बनिया जावेगा। सो भाई गीता मंत्र पढ़ने ते नाल सो जल तोरियां कह के मछियां खाई जानियां एवें ब्राह्मण नहीं बनिया जावेगा। महाराज किवें बणांगे, कहिंदे सो ब्राह्मण जो ब्रह्म विचारे, ब्राह्मण ओ है जिहड़ा ब्रह्म दी विचार करदा है, जिन्हें वेख्या ब्रह्म कौन जिहड़ा व्यापक जिहड़ा जरे जरे विच वस रहा है घट घट वासी सर्ब निवासी, जिहड़ा घटा घटा विच वस रहा है जिहड़ा उस परमेश्वर नूं वेख रहा है ना। सो जिन्हू आपां पढ़ने ब्रह्म बिंदे तिसदा ब्रह्मत्र है, एक शब्द लवलाए नवनिधि अठारह सिद्धि पिछे लगियां फिरे जो हर हिरदे सदा वसाए। ਕਹਿਣ ਲੱਗੇ ਬ੍ਰਾਹਮਣਾ ਕਾਹਦੇ ਲਈ ਚਿੰਤਾ ਕਰਦਾ। ਗੁਰਦੇਵ ਕਹਿੰਦੇ ਜੇ ਤੂੰ ਬ੍ਰਹਮ ਦੀ ਵਿਚਾਰ ਕਰੇਗਾ ਨਾ, ਗੱਲ ਤੇ ਇੰਨੀ ਹੈ ਨਾ, ਲੋਕਾਂ ਨੂੰ ਭਰਮਾਉਣ ਦਾ ਤੇ ਫਸਾਉਣ ਦਾ ਯਤਨ ਕਰਦਾ। ਕਹਿੰਦੇ ਕੋਈ ਲੋੜ ਨਹੀਂ, 9 ਨਿਧੀਆਂ ਤੇ 18 ਸਿੱਧੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੇਰੇ ਪਿੱਛੇ ਪਿੱਛੇ ਤੁਰੀਆਂ ਫਿਰਨਗੀਆਂ ਪਿੱਛੇ ਪਿੱਛੇ। ਜੇ ਤੂੰ ਬ੍ਰਹਮ ਦੀ ਵਿਚਾਰ ਕਰਨ ਵਾਲਾ ਬਣ ਜਾਵੇਂ, ਬ੍ਰਾਹਮਣ ਉਹ ਹੈ ਜਿਹੜਾ ਭਾਈ ਬ੍ਰਹਮ ਦੀ ਵਿਚਾਰ ਕਰਦਾ ਹੈ ਜੀ, ਕੀ ਬਖਸ਼ਿਸ਼ ਹੋਵੇਗੀ ਉਸ ਤੇ।
ਆਪ ਤਰੈ ਸਗਲੇ ਕੁਲ ਤਾਰੈ,
ਕਹਿੰਦੇ ਉਹ ਆਪ ਤਰ ਜਾਵੇਗਾ, ਸਾਰੀ ਕੁੱਲਾਂ ਦਾ ਵੀ ਉਧਾਰ, ਆਪਣੀ ਕੁੱਲ ਦਾ ਵੀ ਉਧਾਰ ਕਰਵਾ ਲਵੇਗਾ ਜਿਹੜਾ ਵਿਆਪਕ ਬ੍ਰਹਮ ਨੂੰ ਪਛਾਣਨ ਵਾਲਾ ਬਣ ਜਾਵੇ। ਬ੍ਰਾਹਮਣ ਉਹ ਜਿਹੜਾ ਪੂਰਾ ਹੋ ਜਾਵੇ, ਜਿਹੜਾ ਪਰਮੇਸ਼ਰ ਵਾਹਿਗੁਰੂ ਨੂੰ ਸਾਰਿਆਂ ਥਾਵਾਂ ਤੇ ਰਮਿਆ ਜਾਣੇ, ਕਹਿੰਦੇ ਆਪ ਤਰੇਗਾ ਤੇ ਕੁੱਲ ਦਾ ਉਧਾਰ ਕਰਵਾ ਲਵੇਗਾ ਜੀ।
ਦਾਨ ਸੰਬੰਧ ਸੋਈ ਦਿਲ ਧੋਵੈ,
ਬਖਸ਼ਿਸ਼ ਕਰਦੇ ਨੇ ਦਾਨ ਸੰਬੰਧ। ਸਿਆਣਾ ਜੋਗੀ ਉਹ ਹੈ ਜਿਹੜਾ ਦਿਲ ਨੂੰ ਧੋਣਾ ਕਰੇ। ਇਹ ਨਹੀਂ ਕਿ ਮੇਰੇ ਕੋਲੋਂ ਡੱਬੀ ਚ ਗਊ ਮੂਤਰ ਲੈ ਜਾਵੋ ਸੁੱਧੀ ਹੋ ਜਾਵੇਗੀ, ਨਹੀਂ। ਜਿਹੜਾ ਆਪਣੇ ਦਿਲ ਨੂੰ ਧੋਵੇ, ਦਾਨ ਸੰਬੰਧ ਸਿਆਣਾ ਉਹਨੂੰ ਕਿਹਾ ਜਾਂਦਾ, ਜੋਗੀ ਜੁੜਿਆ ਹੋਇਆ ਉਹ ਹੈ ਮਹਾਰਾਜ ਕਹਿੰਦੇ ਜਿਹਨੇ ਭਾਈ ਦਿਲ ਨੂੰ ਧੋਤਾ। ਦਿਲ ਨੂੰ ਧੋਣ ਲਈ ਕੀ ਕਰਨਾ ਪਵੇਗਾ, ਦਿਲ ਨੂੰ ਧੋਣ ਲਈ ਕੀ ਕਰਨਾ ਪਵੇਗਾ? ਮਹਾਰਾਜ ਕਹਿੰਦੇ ਭਾਈ ਦਿਲ ਨੂੰ ਧੋਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ। ਪੁੱਛਿਆ ਮਹਾਰਾਜ ਮੈਂ ਕਿਵੇਂ ਦਿਲ ਨੂੰ ਧੋਵਾਂ? ਕਹਿਣ ਲੱਗੇ ਜੇ ਤੂੰ ਅਕਲ ਲਤੀਫ, ਸਿਆਣਾ ਕੌਣ ਹੈ, ਕਾਲੇ ਲਿਖ ਨਾ ਲੇਖ, ਆਪਣੜੇ ਗਰੀਵਾਨ ਮਹਿ ਸਿਰ ਨੀਵਾਂ ਕਰ ਦੇ। ਕਹਿਣ ਲੱਗੇ ਸਿਆਣਾ ਤੇ ਭਾ ਤੂੰ ਤਾਂ ਹੈ ਜੇ ਤੈਨੂੰ ਆਪਣੇ ਔਗਣ ਦਿਸਦੇ ਨੇ, ਆਪਣੇ ਔਗਣ ਜੇ ਪਤਾ ਲੱਗਦਾ ਹੈ ਕਿ ਮੇਰੇ ਵਿੱਚ ਆਹ ਗੱਦੀਆਂ ਕਰਤੂਤਾਂ ਹਨ, ਤੇ ਉਹ ਸਤਿਗੁਰੂ ਸਾਹਿਬ ਜੀ ਅੱਗੇ ਆਣ ਕੇ ਬੇਨਤੀ ਕਰ, ਮਹਾਰਾਜ ਕਿਰਪਾ ਕਰ, ਜਿਹੜੇ ਮੇਰੇ ਪਾਪ ਨੇ ਕਿਤੇ ਹੋਰ ਥਾਂ ਤੇ ਜਾ ਕੇ ਨਹੀਂ ਲੱਥ ਸਕਦੇ, ਇੱਕ ਤੁਹਾਡਾ ਹੀ ਦਰ ਹੈ ਜਿਸ ਦਰ ਤੇ ਆਣ ਕੇ ਮੈਂ ਸਚਿਆਰ ਹੋ ਸਕਦਾ, ਕਿਰਪਾ ਕਰੋ, ਰਹਿਮਤ ਕਰੋ। ਕਿਉਂ ਮਹਾਰਾਜ? ਮੈਂ ਪੜ੍ਹਿਆ ਹੈ ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉੱਤਰ ਸੁਖੇ ਹੈ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਤੇ ਮਹਾਰਾਜ ਪੁੱਛਣ ਭਾਈ ਤੂੰ ਕਿਉਂ ਆਇਆ ਹੈ? ਨਾ ਤੇ ਇੱਥੇ ਹੱਥ ਮੂੰਹ ਧਵਾਇਆ ਜਾਂਦਾ ਹੈ, ਨਾ ਇਹ ਧੋਬੀਆਂ ਦਾ ਬਾਜ਼ਾਰ ਹੈ, ਇੱਥੇ ਕੱਪੜੇ ਵੀ ਧੋਤੇ ਨਹੀਂ ਜਾਂਦੇ। ਮਹਾਰਾਜ ਨਹੀਂ ਨਹੀਂ, ਮੈਂ ਤੇ ਆਪਣੇ ਅੰਦਰ ਦੀ ਸਫਾਈ ਲਈ ਆਇਆ ਹੈ, ਤੇਰੀ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਪਾਤਸ਼ਾਹ ਮੈਨੂੰ ਪਤਾ ਲੱਗਾ ਭਰੀਐ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਾਤਸ਼ਾਹ ਭਰੀ ਜਿਹੜੀ ਮੇਰੀ ਮਤ ਭਰੀ ਹੋਈ ਨਾ ਪਾਪਾਂ ਦੇ ਨਾਲ, ਮੈਂ ਬੇਨਤੀ ਤਾਂ ਕਰਨ ਆਇਆ ਹੈ, ਉਹ ਕੇਵਲ ਤੇ ਕੇਵਲ ਆਪ ਜੀ ਦਾ ਜਿਹੜਾ ਸੱਚਾ ਨਾਮ ਹੈ ਸਤਨਾਮ ਸ੍ਰੀ ਵਾਹਿਗੁਰੂ, ਇਹ ਉਹਦੇ ਨਾਲ ਧੋਤੀ ਜਾਣੀ ਹੈ, ਤਾਂ ਬੇਨਤੀ ਕਰਨਾ ਆ। ਗੁਰਦੇਵ ਕਹਿੰਦੇ ਭਾਈ ਉਹ ਦਾਨ ਸੰਬੰਧ ਹੈ, ਉਹਨੂੰ ਦਾਨ ਸੰਬੰਧ ਸੱਚਾ ਤੇ ਸਿਆਣਾ ਬੰਦਾ ਕਿਹਾ ਜਾ ਸਕਦਾ ਹੈ ਜਿਹੜਾ ਗੁਰੂ ਦੁਆਰੇ ਜਾ ਕਰਕੇ ਆਪਣੇ ਦਿਲ ਦੀ ਮੈਲ ਨੂੰ ਧੋ ਲੈਣਾ ਕਰੇ, ਅੰਦਰੋਂ ਗੰਦਗੀ ਨੂੰ ਕੱਢ ਦਵੇ ਜੀ।
ਮੁਸਲਮਾਨ ਸੋਈ ਮਾਲਕ ਹੋਵੇ,
ਉਹ ਹੀ ਮੁਸਲਮਾਨ ਹੈ ਜਿਹੜੀ ਬਰਿਆਈ ਰੂਪੀ ਮੈਲ ਨੂੰ ਆਪਣੇ ਅੰਦਰੋਂ ਕੱਢ ਕਰਕੇ। ਮੁਸਲਮਾਨ ਜਿਹੜਾ ਪਾਈ ਹੋਏ ਮੁਸਲਮ ਦੀਨ ਮਹਾਨ, ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜਾਏ ਮੰਨੈ ਸਰ ਉੱਪਰ, ਕਰਤਾ ਮੰਨੈ ਏਵੈ ਭਾਵੈ। ਇਹ ਜਿਹਦੇ ਅੰਦਰ ਵਸ ਗਿਆ, ਜਿਹੜਾ ਆਪਣੇ ਅੰਦਰੋਂ ਬਰਿਆਈ ਨੂੰ ਕੱਢ ਲੈਣਾ ਕਰੇ ਮੁਸਲਮਾਨ, ਉਹਨੂੰ ਕਿਹਾ ਜਾਂਦਾ ਹੈ ਜੀ, ਉਹ ਆਪਣੇ ਅਮਾਨ ਦਾ ਪੱਕਾ ਕਿਹਾ ਜਾਂਦਾ ਹੈ।
ਪੜਿਆ ਬੂਝੈ ਸੋ ਪ੍ਰਵਾਨ,
ਪੜਿਆ ਹੋਇਆ ਪੰਡਿਤ ਉਹ ਕਿਹਾ ਜਾਂਦਾ ਜਿਹਨੇ ਬੂਝੈ ਜਾਣਨਾ ਕੀਤਾ ਹੈ ਪਰਮੇਸ਼ਰ ਵਾਹਿਗੁਰੂ ਦੇ ਰਸਤੇ ਨੂੰ ਪੜਿਆ, ਤੇ ਉਹ ਨਾ ਜਿਹੜਾ ਭਾਈ ਪੜ੍ਹ ਲਿਖ ਕੇ ਵੀ ਠੱਗੀਆਂ ਮਾਰਨ ਤੇ ਰਿਹਾ, ਤੇ ਪੜ੍ਹਿਆ ਲਿਖਿਆ ਕਿਵੇਂ ਕਿਹਾ ਜਾਵੇਗਾ? ਮਹਾਰਾਜ ਕਹਿੰਦੇ ਪੰਡਿਤ ਬ੍ਰਾਹਮਣ ਉਹ ਪ੍ਰਵਾਨ ਹੈ ਜਿਹਨੇ ਜੋ ਪੜ੍ਹਿਆ ਹੈ ਰਸਤਾ ਵੇਦਾਂ ਅਨੁਸਾਰ, ਸ਼ਾਸਤਰਾਂ ਅਨੁਸਾਰ ਪਰਮੇਸ਼ਰ ਵਾਹਿਗੁਰੂ ਦਾ, ਉਸ ਰਸਤੇ ਨੂੰ ਜਿਹਨੇ ਬੁੱਝਣਾ ਜਾਣਨਾ ਕੀਤਾ ਉਹ ਪ੍ਰਵਾਨ ਹੈ ਜੀ।
ਜਿਸ ਸਿਰ ਦਰਗਹਿ ਕਾ ਨਿਸ਼ਾਨ,
ਕਹਿੰਦੇ ਜਿਹਦੇ ਸਿਰ ਉੱਤੇ ਜਸ ਰੂਪੀ ਨਿਸ਼ਾਨ, ਮੱਥੇ ਤੇ ਟੋਂਬੂ ਨਿਕਲ ਆਇਆ, ਜਿਹਨੂੰ ਆਪਾਂ ਪੜ੍ਹਦੇ ਹਾਂ ਮਹਾਰਾਜ ਕਿਹੜਾ ਟੋਂਬੂ, ਕਹਿੰਦੇ ਤਿੰਨ ਮੁੱਖ ਟਿੱਕੇ ਨਿਕਲੇ ਉਹਨਾਂ ਦੇ ਮੁੱਖ ਉੱਤੇ, ਜਿਨ੍ਹਾਂ ਨੇ ਇਸ ਬਖਸ਼ਿਸ਼ ਨੂੰ ਮਾਨਿਆ ਹੈ। ਹੁਣ ਇੱਥੇ ਇਹ ਨਹੀਂ ਕਿ ਇਹ ਕਾਜੀ ਬ੍ਰਾਹਮਣ ਅਤੇ ਕੇਵਲ ਅਤੇ ਕੇਵਲ ਯੋਗੀ ਵਾਸਤੇ ਉਪਦੇਸ਼ ਹੈ। ਗੁਰਸਿੱਖਾ ਉਹ ਸਿੱਖ ਮਹਾਨ ਕਾਜੀ ਹੈ ਜਿਸ ਸਿੱਖ ਨੇ ਆਪਣੇ ਅੰਦਰ ਦੀ ਮੈਲ ਧੋ ਲਈ। ਭਾਵੇਂ ਕਹਿਣ ਵਾਲਾ ਅਤੇ ਭਾਵੇਂ ਸੁਣਨ ਵਾਲਾ, ਇਹ ਨਹੀਂ ਇਹ ਨਾ ਹੋਵੇ ਅਵਰ ਉਪਦੇਸ਼ੀ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ, ਕਿਉਂਕਿ ਇੱਥੇ ਹੁਕਮ ਹੈ ਰਹਿਣ ਹੀ ਰਹੇ। ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਇਹ ਕੇਵਲ ਤੇ ਕੇਵਲ ਉਹਨਾਂ ਵਾਸਤੇ ਉਪਦੇਸ਼ ਨਹੀਂ, ਆਪਣੇ ਸਮੂਹ ਲਈ। ਆਪਾਂ ਨੂੰ ਇਹ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਗੁਰਸਿੱਖਾ। ਸਿਆਣਾ ਉਹ ਜੇ ਤੂੰ ਦਿਲ ਦੀ ਸਫਾਈ ਕਰਨ ਵਾਲਾ ਹੋਵੇਂ, ਆਪਣੇ ਦਿਲ ਚੋਂ ਬਰਿਆਈ ਨੂੰ ਕੱਢ ਕੇ ਪਾਸੇ ਰੱਖ ਦੇਵੇਂ ਸਿਆਣਾ ਤਾਂ, ਜੇ ਗੁਰੂ ਦੁਆਰੇ ਆਣ ਕਰਕੇ ਸੋਝੀ ਪਾਵੇਂ ਸਿਆਣਾ ਤਾਂ, ਜੇ ਸੰਗਤ ਨਾਲ ਪ੍ਰੇਮ ਕਰੇ ਤੇ ਸੱਜਣਾ ਸਿਆਣਫ ਤਾਂ, ਜੇ ਸੰਗਤ ਵਿੱਚ ਰਹਿ ਕਰਕੇ ਤੇ ਤੂੰ ਗੁਰੂ ਕੀ ਸਾਖੀ ਸੁਣੇ ਤੈਨੂੰ ਪਤਾ ਲੱਗੇ। ਭਾਈ ਜੋਗਾ ਸਿੰਘ ਵਾਰ ਵਾਰ ਬਾਟੇ ਨੂੰ ਮਾਂਜਦਾ ਤੇ ਆਪਣਾ ਮੂੰਹ ਵੇਖਦਾ ਉੱਚ। ਕਿਸੇ ਨੇ ਪੁੱਛ ਲਿਆ, ਕਹਿਣ ਲੱਗੇ ਭਾਈ ਜੋਗਾ ਸਿੰਘ ਵਾਰ ਵਾਰ ਬਾਟਾ ਮਾਂਜ ਕੇ ਕੀ ਵੇਖਦਾ ਹੈ? ਕਹਿੰਦਾ ਮੇਰੀ ਬੇਬੇ ਕਹਿੰਦੀ ਸੀ ਜਿੰਨਾ ਗੁਰੂ ਕੇ ਲੰਗਰ ਦਾ ਭਾਂਡਾ ਮਾਂਜੇਗਾ ਉਨੇ ਮਨ ਦੀ ਸਫਾਈ ਹੋਵੇਗੀ, ਉਨੀ ਮਨ ਦੀ ਸਫਾਈ। ਮੈਂ ਤਾਂ ਇਹਨੂੰ ਵਾਰ ਵਾਰ ਮਾਂਜਦਾ ਤਾਂ ਮੇਰਾ ਮਨ ਧੁੱਪ ਰਿਹਾ ਹੈ। ਜੇ ਸੰਗਤ ਚ ਆਣ ਕੇ ਸੱਜਣਾ ਪਰਮੇਸ਼ਰ ਦੇ ਘਰ ਆਣ ਕੇ ਗੁਰੂ ਕੇ ਲੰਗਰਾਂ ਦੇ ਭਾਂਡਿਆਂ ਦੀ ਸੇਵਾ ਕਰਦੇ ਕਰਦੇ ਨੇ ਮਨ ਵੀ ਨਾਲ ਧੋਤਾ ਤੇ ਮਜ਼ਾ ਤਾਂ, ਮੁਸਲਮਾਨ ਤਾਂ ਅਸਲੀ ਤੇਰਾ ਅਮਾਨ ਬਣਿਆ ਤਾਂ, ਸਿੱਖ ਵੱਡਾ ਤੇ ਮਹਾਰਾਜ ਕਹਿੰਦੇ ਪੜਿਆ ਤੇ ਤਾਂ ਹੀ ਪ੍ਰਵਾਨ ਨਾ। ਜੇ ਗੁਰ ਕਹਿੰਦੇ ਪੜਿਆ ਤਾਂ ਪ੍ਰਵਾਨ ਹੋਵੇਗਾ, ਜੇ ਪਰਮੇਸ਼ਰ ਦੇ ਰਸਤੇ ਨੂੰ ਜਾਣੇ ਉਸ ਰਸਤੇ ਨੂੰ ਮੰਨੇ। ਜੇ ਆਪਣਾ ਹੀ ਝੋਲਾ ਚੁੱਕ ਕੇ ਤੁਰਿਆ ਫਿਰਦਾ ਰਿਹਾ, ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਚੋਂ ਗਲਤੀਆਂ ਕੱਢਣ ਆਇਆ ਤੇ ਫਿਰ ਬਾਤ ਬਣੇਗੀ ਨਹੀਂ। ਪੜਿਆ ਤਾਂ ਪ੍ਰਵਾਨ ਹੈ, ਜੇ ਪਰਮੇਸ਼ਰ ਵਾਹਿਗੁਰੂ ਦੇ ਮਾਰਗ ਤੇ ਰਸਤੇ ਨੂੰ ਪਛਾਣਨਾ ਕਰੇ। ਕਹਿੰਦੇ ਫਿਰ ਤੇਰੇ ਸਿਰ ਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਜਸ ਰੂਪੀ ਨਿਸ਼ਾਨ ਟੋਂਬੂ ਲੱਗ ਜਾਵੇਗਾ। ਇਸ ਮੱਥੇ ਇਸ ਮਸਤਕ ਦੇ ਉੱਤੇ ਜਸ ਰੂਪੀ ਟਿੱਕੇ ਨਿਕਲ ਆਉਣਗੇ। ਫਿਰ ਜਿੱਥੇ ਜਾਵੇਂਗਾ ਦੋਵਾਂ ਲੋਕਾਂ ਵਿੱਚ ਤੇਰੀ ਵਡਿਆਈ ਹੋਵੇਗੀ। ਕਿਉਂ? ਇੱਥੇ ਉੱਥੇ ਰਖਵਾਲਾ, ਉਹ ਪਰਮੇਸ਼ਰ ਵਾਹਿਗੁਰੂ ਇੱਥੇ ਵੀ ਤੇ ਉੱਥੇ ਵੀ ਰੱਖਿਆ ਕਰਨ ਵਾਲਾ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤ ਉਪਦੇਸ਼ ਅੱਜ ਦੇ ਦਿਹਾੜੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮੇ ਰੂਪ ਵਿੱਚ ਬਖਸ਼ਿਸ਼ ਕੀਤਾ ਸੀ। ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਆਪ ਸਿੱਖ ਸੰਗਤਾਂ ਦੇ ਹਜ਼ੂਰ ਕਹਿੰਦਿਆਂ ਹੋਇਆਂ, ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਹਾਜ਼ਰੀ ਭਰਦਿਆਂ, ਸੰਗਤ ਜੀਓ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੇ ਆਗਾਹਾਂ ਤੋਂ ਸਮੱਤ ਬਖਸ਼ਣੇ।
ਦਾਨ ਸਬੰਧ ਸੋਈ ਦਿਲ ਧੋਵੈ,
ਮੁਸਲਮਾਨ ਸੋਈ ਮਲ ਖੋਵੈ, ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਹ ਕਾ ਨੀਸਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।